ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਬੰਦਨ ਕਾਟਾ ਸੋ ਪ੍ਰਭੂ ਜਾ ਕਾ ਕਲ ਹਾਥ ਅਵਰ ਕਰਮ ਨਹੀਂ ਛੁਟਿਆ ਰੱਖੋ ਹਰ ਨਾਥ ਬੰਦਨ ਕਾਟਾ ਸੋ ਪ੍ਰਭੂ ਜਾ ਕਾ ਕਲ ਹਾਥ ਅਵਰ ਕਰਮ ਨਹੀਂ ਛੁਟਿਆ ਰੱਖੋ ਹਰ ਨਾਥ ਤੋ ਸਰਣਾਗਤ ਮਾਧਵੀ ਪੂਰਨ ਦਇਆਲ ਛੂਟ ਜਾਏ ਸੰਸਾਰ ਤੀ ਰਾਖਾ ਗੋਪਾਲ ਰਹਾਉ ਆਸਾ ਭਰਮ ਵਿਕਾਰ ਮੋਹ ਇਨ ਮਹਾ ਲੋਭਾਨਾ ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀਵ ਤੁਮਾਰੇ ਜਿਉਂ ਤੂੰ ਰੱਖ ਤਿਉ ਰਹਾ ਪ੍ਰਭ ਆਗਮ ਅਪਾਰੇ ਕਰਨ ਕਾਰਣ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਆ ਸਾਧ ਸੰਗ ਹਰ ਹਰ ਗੁਣ ਗਾਉ ਕਰਨ ਕਾਰਣ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਆ ਸਾਧ ਸੰਗ ਹਰ ਹਰ ਗੁਣ ਗਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਤ ਜੋਤ ਜਗਤ ਗੁਰੂ ਸਰਬ ਕਲਾ ਸਮਰੱਥ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕਰਦੇ ਹਨ ਉਸ ਦੀ ਵਿਚਾਰ ਅਤੇ ਇਸ ਸਥਾਨ ਵਿਖੇ ਜੋ ਗੁਰਬਾਣੀ ਲੜੀਵਾਰ ਕਥਾ ਦੇ ਪ੍ਰਵਾਹ ਚੱਲ ਰਹੇ ਹਨ, ਆਪ ਜੀ ਦੇਸ਼ ਵਿਦੇਸ਼ ਵਿੱਚ ਗੁਰਸਥਾਨ ਦੀਵਾਨ ਹਾਲ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠ ਕੇ ਸਰਵਣ ਕਰਦੇ ਹੋ। ਇਹ ਵੀ ਗੁਰੂ ਘਰ ਦੀ ਮਰਿਆਦਾ ਹੈ ਕਿ ਜਿਸ ਦਿਨ ਗੁਰੂ ਸਾਹਿਬਾਨ ਅਤੇ ਸਤਿਗੁਰੂ ਸਾਹਿਬ ਜੀ ਦੇ ਗੁਰਸਿੱਖਾਂ ਨਾਲ ਸੰਬੰਧਿਤ ਦਿਹਾੜੇ ਹੋਣ ਉਸ ਦਿਨ ਉਹਨਾਂ ਸੰਬੰਧਕ ਦਿਹਾੜਿਆਂ ਦੇ ਨਾਲ ਜੋ ਵੀ ਤੱਥ ਜੁੜੇ ਹੁੰਦੇ ਹਨ, ਗੁਰ ਇਤਿਹਾਸ ਸਿੱਖ ਇਤਿਹਾਸ ਦੀ ਜੋ ਵਿਚਾਰ ਹੈ ਉਹ ਵੀ ਕੀਤੀ ਜਾਂਦੀ ਹੈ। ਸੋ ਅੱਜ ਦਾ ਇਹ ਦਿਹਾੜਾ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨਨ ਸੇਵਕ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਉਹਨਾਂ ਦੇ ਕੁਝ ਚੋਣਵੇਂ ਗੁਰਸਿੱਖਾਂ ਦੀ ਜੋ ਸ਼ਹੀਦੀ ਦੀ ਦਾਸਤਾਂ ਹੈ ਕਿ ਕਿਵੇਂ ਉਹਨਾਂ ਨੂੰ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਕਰਕੇ ਲਾਹੌਰ ਦਿੱਲੀ ਅਤੇ ਫਿਰ ਅਨੇਕਾਂ ਤਸੀਹੇ ਦੇ ਕੇ ਅਨੇਕਾਂ ਤਰ੍ਹਾਂ ਦਾ ਜ਼ੁਲਮੋ ਸਿਤਮ ਕਰਕੇ 1716 ਨੂੰ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸ ਵਿਸ਼ੇ 'ਤੇ ਵੀ ਸੰਖੇਪ ਜੋ ਵਿਚਾਰਾਂ ਹਨ ਸੰਗਤਾਂ ਦੇ ਨਾਲ ਸਾਂਝੀਆਂ ਕਰਨੀਆਂ ਨੇ। ਇਸ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਸਾਰੇ ਪਿਆਰ ਸਹਿਤ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਥਾਪੜਾ ਦੇ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਨੰਦੇੜ ਸਾਹਿਬ ਦੀ ਧਰਤੀ ਤੋਂ ਪੰਜਾਬ ਵੱਲ ਤੋਰਿਆ, ਗੁਰੂ ਕੇ ਸਿੱਖਾਂ ਦੇ ਸਹਿਯੋਗ ਸਦਕਾ 1710 ਦੇ ਵਿੱਚ ਚੱਪੜਚਿੜੀ ਦੇ ਮੈਦਾਨ ਵਿੱਚ ਬੜਾ ਭਿਆਨਕ ਯੁੱਧ ਲੜਿਆ ਗਿਆ, ਜਿੱਥੇ ਸਾਹਿਬਜ਼ਾਦਿਆਂ ਉੱਪਰ ਜ਼ੁਲਮ ਕਰਨ ਵਾਲੇ ਸਰਹੰਦ ਦੇ ਸੂਬੇਦਾਰ ਵਜੀਦ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ। ਲੋਹਗੜ੍ਹ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾਇਆ ਗਿਆ। ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦੇ ਸਿੱਕੇ ਜਾਰੀ ਕਰਕੇ ਇੱਕ ਮੈਸੇਜ ਕਨਵੇ ਕੀਤਾ ਗਿਆ ਕਿ ਇਹ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ ਸਭੇ ਸੁਖਾਲੀ ਉੱਠੀਆਂ, ਇਹ ਹੋਆ ਹਲੇਮੀ ਰਾਜ ਜੀ ਦਾ ਸਿਧਾਂਤ ਲਾਗੂ ਕੀਤਾ ਗਿਆ, ਬਿਨਾਂ ਕਿਸੇ ਪੱਖਪਾਤ ਦੇ ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਬਹੁਤ ਵੱਡੀ ਰਿਲੀਫ ਬਹੁਤ ਵੱਡੀ ਰਾਹਤ ਮਹਿਸੂਸ ਕਰ ਰਹੇ ਸਨ। ਜਗੀਰਦਾਰੀ ਸਿਸਟਮ 'ਤੇ ਰੋਕ ਲਾ ਕੇ ਹਲ ਵਾਹੁਣ ਵਾਲੇ ਕਿਸਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨ ਦੇ ਖੇਤੀ ਦੇ ਮਾਲਕ ਬਣਾਇਆ। ਇੱਕ ਕਹਾਵਤ ਵੀ ਹੈ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਇਹ ਸਾਰਾ ਕੁਝ ਵੇਖ ਕੇ ਬਹਾਦਰ ਸ਼ਾਹ ਬਹੁਤ ਖਫਾ ਹੋਇਆ। ਉਸ ਸਮੇਂ ਦੀ ਉਰਦੂ ਦੀ ਅਖਬਾਰੇ ਦਰਬਾਰੇ ਮੌਲਾ ਦੇ ਮੁਤਾਬਕ ਵਿਦਵਾਨਾਂ ਨੇ ਖੋਜ ਕਰਕੇ ਲਿਖਿਆ ਕਿ ਪਹਿਲਾਂ ਬਹਾਦਰ ਸ਼ਾਹ ਨੇ ਇਹ ਐਲਾਨ ਕੀਤਾ ਕਿ ਜਿੱਥੇ ਕਿਤੇ ਵੀ ਨਾਨਕ ਪ੍ਰਸਤ ਸਿੱਖ ਤੁਹਾਨੂੰ ਨਜ਼ਰ ਆਉਂਦੇ ਨੇ ਉਹਨਾਂ ਨੂੰ ਨੇਸਤੋ ਨਬੂਦ ਕੀਤਾ ਜਾਵੇ। ਉਸ ਤੋਂ ਬਾਅਦ ਜਦੋਂ ਫਰਖਸ਼ੀਅਰ ਦਿੱਲੀ ਦੇ ਤਖ਼ਤ 'ਤੇ ਬੈਠਦਾ, ਉਹਨੇ ਵੀ ਇੰਨ ਬਿੰਨ ਇਹਨਾਂ ਹੁਕਮਾਂ ਦੀ ਤਮੀਲ ਕਰਨ ਵਾਸਤੇ ਵੱਖਰੇ ਵੱਖਰੇ ਜਿਹੜੇ ਸੂਬੇ ਸਨ ਉਹਨਾਂ ਨੂੰ ਫਿਰ ਦੁਬਾਰਾ ਇਹ ਫਰਮਾਨ ਜਾਰੀ ਕੀਤੇ। ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਜਦੋਂ ਬਹਾਦਰ ਸ਼ਾਹ ਅਤੇ ਫਰਖਸ਼ੀਅਰ ਦੇ ਇਸ ਰੋਹ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖਿਆ, ਇੱਥੇ ਤੱਕ ਕਿ ਜਦੋਂ ਬਟਾਲਾ ਤੇ ਕਲਾਨੌਰ ਦੀ ਧਰਤੀ ਤੇ ਕਬਜ਼ਾ ਕੀਤਾ ਗਿਆ। ਇਹ ਵੇਖ ਕੇ ਫਰਖਸ਼ੀਅਰ ਬਹੁਤ ਖਫਾ ਹੋਇਆ। ਉਸ ਨੇ ਲਾਹੌਰ ਦੇ ਸੂਬੇ ਅਬਦੁਲ ਸਮੁੱਦ ਖਾਨ ਅਤੇ ਜੰਮੂ ਦੇ ਫੌਜਦਾਰ ਜ਼ਕਰੀਆ ਖਾਨ ਨੂੰ ਬਹੁਤ ਰੋਹ ਵਿੱਚ ਆ ਕੇ ਬਹੁਤ ਹੀ ਗੁੱਸੇ ਭਰੇ ਰਵੱਈਏ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਗੁਰਸਿੱਖਾਂ ਦੇ ਉੱਪਰ ਕਿਵੇਂ ਜ਼ੁਲਮ ਢਾਉਣੇ ਹਨ ਇਹ ਤਗੀਦ ਕੀਤੀ। ਉਸ ਵੇਲੇ ਤੋਂ ਹੀ ਜਿਹੜੇ ਸੂਬੇਦਾਰ ਸਨ ਉਹ ਸਰਕਾਰੀ ਤੌਰ 'ਤੇ ਆਪਣਾ ਅਸਰ ਸੂਖ ਬਣਾਉਣ ਵਾਸਤੇ ਜਾਂ ਉੱਚੇ ਮਰਤਬੇ ਹਾਸਲ ਕਰਨ ਵਾਸਤੇ ਬਹਾਦਰ ਸ਼ਾਹ ਦੇ ਸਮੇਂ ਤੋਂ ਹੀ ਦਿੱਲੀ ਦਰਬਾਰ ਵਿਖੇ ਪਹੁੰਚ ਕੇ ਆਪੋ ਆਪਣੇ ਸਿੱਖਾਂ ਦੇ ਜੋ ਕਤਲੇ ਆਮ ਦੇ ਅੰਕੜੇ ਸਨ ਆਪਣੇ ਆਪਣੇ ਇਲਾਕੇ ਦੀ ਰਿਪੋਰਟ ਭੇਜਿਆ ਕਰਦੇ ਸਨ। ਸਿੱਖਾਂ ਨੂੰ ਕਤਲ ਕਰਕੇ ਉਹਨਾਂ ਦੇ ਸਿਰ ਦਿੱਲੀ ਵਿਖੇ ਲਿਜਾਏ ਜਾਂਦੇ ਸਨ। ਇਹ ਵੀ ਹਵਾਲੇ ਵਿਦਵਾਨਾਂ ਨੇ ਸਮੇਂ ਦੀ ਉਰਦੂ ਦੀ ਜਿਹੜੀ ਅਖਬਾਰ ਹੈ ਦਰਬਾਰੇ ਮੌਲਾ ਦੇ ਵਿੱਚੋਂ ਇਕੱਠੇ ਕੀਤੇ ਹਨ। ਇਸੇ ਲੜੀ ਦੇ ਦੌਰਾਨ ਅਬਦੁਲ ਸਮੁੱਦ ਖਾਂ ਅਤੇ ਜ਼ਕਰੀਆ ਖਾਂ ਇਸ ਤਾਕ ਵਿੱਚ ਸੀ ਕਿ ਕਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਤ ਗੁਰਸਿੱਖਾਂ ਨੂੰ ਪਕੜ ਕੇ ਦਿੱਲੀ ਵਿਖੇ ਲਿਜਾਈਏ ਤਾਂ ਕਿ ਦਿੱਲੀ ਦਾ ਹਾਕਮ ਸਾਡੇ 'ਤੇ ਖੁਸ਼ ਹੋ ਸਕੇ। ਇੰਨੀ ਸਖਤਾਈ ਵੇਖਣ ਦੇ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਭਾਵੇਂ ਕੁਝ ਸਮਾਂ ਲੋਹਗੜ੍ਹ ਸਡੌਰੇ ਦਾ ਇਲਾਕਾ ਛੱਡ ਕੇ ਜੰਮੂ ਦੀਆਂ ਪਹਾੜੀਆਂ ਵੱਲ ਜਾ ਕੇ ਰਹਿ ਰਿਹਾ ਸੀ, ਪਰ ਫਿਰ ਵੀ ਜਦੋਂ ਸਮਾਂ ਮਿਲਦਾ ਵੱਖਰੇ ਵੱਖਰੇ ਇਲਾਕਿਆਂ 'ਤੇ ਉਹ ਕਾਬਜ਼ ਹੁੰਦਾ। ਆਖਰ ਅਬਦੁਲ ਸਮੁੱਦ ਖਾਨ ਅਤੇ ਜ਼ਕਰੀਆ ਖਾਨ ਨੇ ਆਪਣੀ ਸੈਨਾ ਲੈ ਕੇ ਜਦੋਂ ਗੁਰਦਾਸ ਨੰਗਲ ਦੇ ਇਲਾਕੇ ਵਿੱਚ ਘੇਰਾ ਪਾਇਆ, ਗੁਰਦਾਸ ਨੰਗਲ ਦੀ ਕੱਚੀ ਗੜੀ ਦੇ ਵਿੱਚ ਗੁਰੂ ਕੇ ਸਿੱਖ ਤਕਰੀਬਨ 8 ਮਹੀਨੇ ਭੁੱਖ ਪਿਆਸ ਸਹਾਰ ਕੇ ਵੀ ਹਰ ਤਰ੍ਹਾਂ ਦਾ ਮੁਕਾਬਲਾ ਕਰਦੇ ਰਹੇ। ਆਖਰ ਨੂੰ ਜਦੋਂ ਸ਼ਾਹੀ ਸੈਨਾ ਨੇ ਪੂਰੀ ਤਰ੍ਹਾਂ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਾਇਆ, ਗੁਰਸਿੱਖਾਂ ਨੂੰ ਗ੍ਰਿਫਤਾਰ ਕਰਕੇ ਜਦੋਂ ਲਾਹੌਰ ਦੀ ਧਰਤੀ ਵੱਲ ਲਿਆਂਦਾ ਗਿਆ, ਸਮੇਂ ਦੇ ਹਾਕਮ ਨੂੰ ਖੁਸ਼ ਕਰਨ ਵਾਸਤੇ ਗਿਣਤੀ ਵਧਾਉਣ ਵਾਸਤੇ ਬਹੁਤ ਸਾਰੇ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਇੱਕ ਜਲੂਸ ਦੇ ਰੂਪ ਵਿੱਚ ਤਾਂ ਕਿ ਭਾਰਤ ਵਰਸ਼ ਦੇ ਲੋਕ ਵੀ ਭੈਭੀਤ ਹੋ ਜਾਣ, ਕੋਈ ਡਰਦਾ ਹੋਇਆ ਸਮੇਂ ਦੀ ਸਰਕਾਰ ਦੇ ਵਿਰੁੱਧ ਬਗਾਵਤ ਨਾ ਕਰੇ, ਉਸ ਜਲੂਸ ਨੂੰ ਇਸ ਤਰ੍ਹਾਂ ਤਰਦੀਬ ਦਿੱਤੀ ਗਈ ਕਿ ਸਭ ਤੋਂ ਅੱਗੇ 2200 ਜਿਹੜੇ ਸਿਰ ਸਨ ਉਹ ਨੇਜਿਆਂ ਦੇ ਉੱਪਰ ਟੰਗ ਕੇ ਇੱਕ ਇੱਕ ਨੇਜਾ ਇੱਕ ਇੱਕ ਸਿਪਾਹੀ ਨੇ ਪਕੜਿਆ ਹੋਇਆ ਸੀ। ਜਿਨ੍ਹਾਂ ਸਿੱਖਾਂ ਦੇ ਸਿਰ ਕੱਟੇ ਸਨ ਉਹਨਾਂ ਦੇ ਧੜ ਉਹਨਾਂ ਦੇ ਸਰੀਰ 700 ਗੱਡਿਆਂ 'ਤੇ ਲੱਦ ਕੇ ਉਹਦੇ ਮਗਰ ਤੋਰੇ ਗਏ। ਉਸ ਤੋਂ ਪਿੱਛੇ ਇੱਕ ਸਿਪਾਹੀ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ ਜਿਹਦੇ ਉੱਪਰ ਇੱਕ ਮਰੀ ਹੋਈ ਬਿੱਲੀ ਵੀ ਟੰਗੀ ਹੋਈ ਸੀ, ਜੋ ਇਸ ਗੱਲ ਦਾ ਸੰਕੇਤ ਸੀ ਕਿ ਦਿੱਲੀ ਦੇ ਹਾਕਮ ਨੂੰ ਇਹ ਦੱਸਿਆ ਜਾਵੇ ਕਿ ਅਸੀਂ ਸਿੱਖਾਂ ਦੇ ਗੜ੍ਹ ਵਿੱਚ ਬਿੱਲੀ ਤੱਕ ਵੀ ਮਾਰ ਦਿੱਤੀ ਹੈ, ਬਿੱਲੀ ਤੱਕ ਵੀ ਖਤਮ ਕਰ ਦਿੱਤੀ ਹੈ। ਉਸ ਤੋਂ ਪਿੱਛੇ ਹਾਥੀ ਦੇ ਉੱਪਰ ਇੱਕ ਹੌਦ ਕੱਸ ਕੇ ਉਹਦੇ ਉੱਪਰ ਪਿੰਜਰੇ ਨੂੰ ਬੰਨਿਆ ਹੋਇਆ ਸੀ, ਜਿਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਿਠਾ ਕੇ ਇੱਕ ਨੰਗੀ ਤਲਵਾਰ ਵਾਲਾ ਸਿਪਾਹੀ ਉਹ ਵੀ ਉਸ ਪਿੰਜਰੇ ਦੇ ਨਾਲ ਖੜਾ ਕੀਤਾ ਸੀ ਕਿ ਜੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਪਿੰਜਰੇ ਸਮੇਤ ਉੱਡਣ ਦੀ ਯਤਨ ਕੋਸ਼ਿਸ਼ ਕਰਨ ਤੇ ਉਸੇ ਵੇਲੇ ਨੰਗੀ ਤਲਵਾਰ ਦੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਇਹ ਜਲੂਸ ਜਦੋਂ ਦਿੱਲੀ ਵਿਖੇ ਪਹੁੰਚਿਆ, ਦਿੱਲੀ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਜਦੋਂ ਲਾਲ ਕਿਲੇ ਦੀ ਤਰਫ ਗਿਆ, ਉੱਥੇ ਦੇ ਹਾਕਮ ਨੇ ਆਪ ਇਹ ਸਾਰਾ ਕੁਝ ਆਪਣੀ ਨਿਗਰਾਨੀ ਹੇਠ ਲੋਕਾਂ ਨੂੰ ਡਰਾਉਣ ਵਾਸਤੇ ਕਰਵਾਇਆ ਔਰ ਇੱਥੇ ਤੱਕ ਕਿ ਜਿਹੜਾ ਸਰਬਰਾ ਖਾਂ ਸੀ ਉਹਦੇ ਹਵਾਲੇ 700 ਗੁਰਸਿੱਖ ਕੀਤੇ ਗਏ ਕਿ ਇਸ ਤੋਂ ਪਹਿਲਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਵੇ 100-100 ਸਿੱਖ ਲਗਾਤਾਰ 7 ਦਿਨ ਦਿੱਲੀ ਵਿਖੇ ਸ਼ਹੀਦ ਕੀਤੇ ਗਏ ਕਿ ਜਦੋਂ ਇਹ 7 ਦਿਨ ਜੋ ਸ਼ਹੀਦੀ ਜੋ ਕਤਲ ਸਿੱਖਾਂ ਦੇ ਹੋਏ ਨੇ ਇਹਨਾਂ ਨੂੰ ਵੇਖ ਕੇ ਬਾਬਾ ਬੰਦਾ ਸਿੰਘ ਬਹਾਦਰ ਸ਼ਾਇਦ ਡਰ ਕੇ ਸਾਡੀ ਜੋ ਗੱਲ ਹੈ ਉਸ ਨੂੰ ਮੰਨ ਲੈਣਗੇ, ਈਨ ਕਬੂਲ ਕਰ ਲੈਣਗੇ। ਪਰ ਗੁਰੂ ਕੇ ਸਿੱਖ ਬੜੀ ਚੜ੍ਹਦੀ ਕਲਾ ਦੇ ਨਾਲ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਜੋ ਸਿਧਾਂਤ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਤੱਤੀ ਤਵੀ 'ਤੇ ਬੈਠ ਕੇ ਸ਼ਹੀਦਾਂ ਦੇ ਸਰਤਾਜ ਬਣੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਾਂ ਸਮੇਤ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ। ਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਵੱਡੇ ਸਾਹਿਬਜ਼ਾਦੇ ਸਰਬੰਸ ਤੱਕ ਕੁਰਬਾਨ ਹੋਇਆ। ਗੁਰੂ ਕੇ ਸਿੱਖ ਸਤਿਗੁਰੂ ਸਾਹਿਬ ਜੀ ਦੇ ਪਰ ਉਪਕਾਰਾਂ ਨੂੰ ਵੇਖ ਕੇ ਹਮੇਸ਼ਾ ਇਹ ਪੜ੍ਹਿਆ ਕਰਦੇ ਸਨ, ਸਿੱਖਣ ਕਾਜ ਸੋ ਗੁਰੂ ਸਵਾਰੇ, ਸੀਸ ਦੀਏ ਸਨ ਨਿਜ ਪਰਵਾਰੇ, ਹਮ ਕਾਰਨ ਗੁਰਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਜਿੱਥੇ ਸਰਬਰਾ ਖਾਂ ਨੂੰ ਹੁਕਮ ਸੀ ਕਿ 700 ਸਿੱਖ 100-100 ਕਰਕੇ ਸ਼ਹੀਦ ਕਰਨੇ ਨੇ, ਕਿਉਂਕਿ ਜਦੋਂ ਗੁਰਦਾਸ ਨੰਗਲ ਤੋਂ 200 ਦੇ ਕਰੀਬ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਕਰੀਬਨ 550 ਹੋਰ ਗੁਰਸਿੱਖ ਲਾਹੌਰ ਦੇ ਇਲਾਕੇ ਵਿੱਚੋਂ, ਪੰਜਾਬ ਦੇ ਇਲਾਕੇ ਵਿੱਚੋਂ ਪਕੜ ਕੇ ਇਹ ਕਾਫਲਾ 760 ਸਿੱਖਾਂ ਦਾ ਬਣਾਇਆ ਗਿਆ ਜੋ ਦਿੱਲੀ ਵਿਖੇ ਲਿਜਾਏ ਗਏ। 700 ਸਿੱਖ ਸਰਬਰਾ ਖਾਨ ਦੇ ਹਵਾਲੇ ਕੀਤੇ ਗਏ ਕਿ 100-100 ਕਰਕੇ 7 ਦਿਨ ਲਗਾਤਾਰ ਇਹਨਾਂ ਨੂੰ ਤੂੰ ਸ਼ਹੀਦ ਕਰਨਾ। ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਬਾਕੀ ਸਾਥੀ ਜਿਹੜੇ ਸਨ ਉਹਨਾਂ ਨੂੰ ਮੀਰ ਆਤਿਸ਼ ਦੇ ਹਵਾਲੇ ਕਰਕੇ ਤਰਪੋਲੀਆ ਵਿਖੇ ਕੈਦ ਖਾਨੇ ਵਿੱਚ ਭੇਜ ਦਿੱਤਾ, ਕਿਉਂਕਿ ਜਦੋਂ ਵੀ ਤੁਸੀਂ ਸਿੱਖੀ ਦਾ ਸਫ਼ਰ ਵੇਖੋਗੇ ਜਿੱਥੇ ਗੁਰ ਇਤਿਹਾਸ ਬਾਬਰ ਦੀ ਹਵਾਲਾਤ ਤੋਂ ਲੈ ਕੇ ਠੰਡੇ ਬੁਰਜ ਦੀ ਕੈਦ ਤੱਕ ਦਾ ਸਫ਼ਰ ਹੈ, ਉੱਥੇ 1708 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਉੱਪਰ ਹਰ ਤਰ੍ਹਾਂ ਦਾ ਜ਼ੁਲਮ ਕੀਤਾ ਗਿਆ, ਹਰ ਤਰ੍ਹਾਂ ਦੀ ਕੈਦ ਵਿੱਚ ਰੱਖਿਆ ਗਿਆ, ਹਰ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਕਿਉਂਕਿ ਸਮੇਂ ਦੇ ਹਾਕਮ ਇਹ ਚਾਹੁੰਦੇ ਸਨ ਕਿ ਸ਼ਾਇਦ ਅਸੀਂ ਕੋਈ ਲਾਲਚ ਦੇ ਕੇ ਜਾਂ ਕੋਈ ਡਰਾਵੇ ਦੇ ਕੇ, ਤਸੀਹੇ ਦੇ ਕੇ ਸਿੱਖਾਂ ਨੂੰ ਸਿੱਖੀ ਤੋਂ ਮੁਨਕਰ ਹੋਣ ਵਾਸਤੇ ਅਤੇ ਆਪਣੇ ਮਿਸ਼ਨ ਦੇ ਵਿੱਚ ਅਸੀਂ ਸਫਲ ਹੋਵਾਂਗੇ। ਖਾਸ ਕਰਕੇ ਫਰਖਸ਼ੀਅਰ ਇਹ ਸਾਰਾ ਕੁਝ ਚਾਹੁੰਦਾ ਸੀ, ਪਰ ਉਸ ਵੇਲੇ ਤਾਂ ਉਹ ਹੱਕਾ ਬੱਕਾ ਰਹਿ ਗਿਆ, ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਜਦੋਂ ਇੱਕ ਛੋਟਾ ਜਿਹਾ ਬੱਚਾ ਜਿਹਦੀ ਮਾਂ ਕਹਿ ਰਹੀ ਸੀ ਕਿ ਇਹਨੂੰ ਛੱਡ ਦਿਓ ਇਹ ਸਿੱਖ ਨਹੀਂ ਹੈ, ਉਹ ਉੱਚੀ ਉੱਚੀ ਆਵਾਜ਼ ਨਾਲ ਕਹਿ ਰਿਹਾ ਸੀ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਨੂੰ ਵੀ ਮੇਰੇ ਸਿੱਖਾਂ ਸਮੇਤ ਸਾਥੀਆਂ ਸਮੇਤ ਸ਼ਹੀਦ ਕੀਤਾ ਜਾਵੇ। ਔਰ ਜਦੋਂ ਬਾਬਾ ਬਾਜ ਸਿੰਘ ਵਰਗਿਆਂ ਦੀ ਬਹਾਦਰੀ ਫਰਖਸ਼ੀਅਰ ਵੇਖਦਾ ਅਤੇ ਹੋਰ ਵੀ ਹੈਰਾਨ ਹੁੰਦਾ ਕਿ ਅਸੀਂ ਕਈ ਤਰ੍ਹਾਂ ਦੇ ਤਸੀਹੇ ਅਤੇ ਡਰਾਵੇ ਦੇ ਕੇ ਵੀ ਇਹਨਾਂ ਨੂੰ ਸਿੱਖੀ ਤੋਂ ਮੁਨਕਰ ਨਹੀਂ ਕਰ ਸਕਦੇ, ਫਿਰ ਵੀ 4-5 ਮਹੀਨੇ ਦਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਸਾਥੀਆਂ ਸਮੇਤ ਤਰਪੋਲੀਆ ਵਿਖੇ ਕੈਦ ਵਿੱਚ ਰੱਖਿਆ ਗਿਆ। ਆਖਰ ਇੱਕ ਦਿਨ ਐਸਾ ਆਇਆ ਕਿ ਜਿਵੇਂ ਲਾਹੌਰ ਤੋਂ ਦਿੱਲੀ ਤੱਕ ਜ਼ਕਰੀਆ ਖਾਨ ਦੇ ਪ੍ਰਬੰਧ ਹੇਠ ਸਿੱਖਾਂ ਨੂੰ ਜਲੂਸ ਦੇ ਰੂਪ ਵਿੱਚ ਲਿਜਾਇਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ ਉਹਨਾਂ ਦੇ ਸਰੀਰਾਂ ਦੇ ਉੱਪਰ ਰੰਗ ਬਿਰੰਗੇ ਪਹਿਰਾਵੇ, ਦਸਤਾਰਾਂ ਦੇ ਉੱਪਰ ਟੋਪੀ ਨੁਮਾ ਨੋਕਦਾਰ ਤਿੱਲੇ ਨਾਲ ਕੱਢੀਆਂ ਹੋਈਆਂ ਉਹਨਾਂ ਨੇ ਪੱਗਾਂ ਬੰਨ੍ਹ ਕੇ ਇਸ ਤਰ੍ਹਾਂ ਦਾ ਇੱਕ ਸੰਸਾਰ ਨੂੰ ਮੈਸੇਜ ਦੇਣ ਦਾ ਯਤਨ ਕੀਤਾ ਕਿ ਵੇਖੋ ਜਿਹੜਾ ਸਰਕਾਰ ਦਾ ਬਾਗੀ ਬਣੇਗਾ ਅਸੀਂ ਉਹਦੇ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹਾਂ। ਪਰ ਗੁਰੂ ਕੇ ਸਿੱਖ ਇਸ ਗੱਲ ਨੂੰ ਜਾਣਦੇ ਸਨ ਕਿ ਜਦੋਂ ਅਸੀਂ ਕਿਸੇ ਦੀ ਗ੍ਰਿਫਤ ਵਿੱਚ ਹਾਂ, ਕੈਦ ਵਿੱਚ ਹਾਂ, ਉਹ ਜ਼ਾਲਮ ਜੋ ਉਹਦੇ ਮਨ ਵਿੱਚ ਆਏ ਉਹ ਕਰ ਸਕਦਾ, ਪਰ ਅਸੀਂ ਸਿੱਖੀ ਅਸੂਲਾਂ ਤੋਂ ਥਿੜਕਣਾ ਨਹੀਂ, ਅਸੀਂ ਸਿੱਖੀ ਸਿਧਾਂਤਾਂ 'ਤੇ ਪਹਿਰਾ ਦੇਣਾ ਹੈ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਜਿਹੜੇ ਬੱਚੇ ਸਾਥੀ ਸਨ ਉਹਨਾਂ ਨੂੰ ਦਿੱਲੀ ਵਿਖੇ ਫਿਰ ਪ੍ਰਖਸ਼ੀਅਰ ਨੇ ਇੱਕ ਜਲੂਸ ਦੇ ਰੂਪ ਵਿੱਚ ਲੋਕਾਂ ਨੂੰ ਭੈਭੀਤ ਕਰਨ ਵਾਸਤੇ ਮਹਿਰੌਲੀ ਦੇ ਇਲਾਕੇ ਕੁਤਬ ਮਿਨਾਰ ਵਾਲੇ ਪਾਸੇ ਲਿਜਾਇਆ ਗਿਆ, ਜਿੱਥੇ ਜਾ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਡਰਾਵੇ, ਲਾਲਚ ਅਤੇ ਕਈ ਤਰ੍ਹਾਂ ਦੇ ਔਫਰ ਦਿੱਤੇ ਗਏ। ਇੱਥੇ ਤੱਕ ਵੀ ਕਿ ਫਰਖਸ਼ੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁੱਤਰ, ਜਿਹਦੀ ਉਮਰ ਉਸ ਵੇਲੇ ਤਕਰੀਬਨ 3 ਕੁ ਸਾਲ ਦੀ ਸੀ, ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਬਿਠਾ ਕੇ ਜਲਾਦ ਨੂੰ ਕਿਹਾ ਕਿ ਇਹਦਾ ਪੇਟ ਚਾਕ ਕਰਕੇ, ਇਹਦਾ ਕਲੇਜਾ ਕੱਢ ਕੇ, ਇਹਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ, ਕਿਉਂਕਿ ਵੱਡੇ ਵੱਡੇ ਬਹਾਦਰ ਵੀ ਜਦੋਂ ਸੰਤਾਨ ਦੀ ਔਲਾਦ ਦੀ ਗੱਲ ਆਉਂਦੀ ਹੈ ਤਾਂ ਡੋਲ ਜਾਂਦੇ ਨੇ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਪੂਰੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ। ਇਹ ਵੱਖਰਾ ਵਿਸ਼ਾ ਹੈ ਕਿ ਜਦੋਂ ਤੱਕ ਉਹ ਅਧੂਰਿਆਂ ਕੋਲ ਜਾਂਦਾ ਰਿਹਾ, ਜਦੋਂ ਤੱਕ ਉਹ ਕੱਚੇ ਪਿੱਲਿਆਂ ਕੋਲ ਜਾਂਦਾ ਰਿਹਾ ਉਦੋਂ ਤੱਕ ਨਾਂ ਵੀ ਬਦਲਦਾ ਰਿਹਾ ਅਤੇ ਥਾਂ ਵੀ ਬਦਲਦਾ ਰਿਹਾ, ਪਰ ਜਿਸ ਦਿਨ ਸੱਚੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੰਦਾ ਬਣਿਆ, ਸਿੱਖ ਬਣਿਆ, ਉਸ ਦਿਨ ਤੋਂ ਬਾਅਦ ਨਾਂ ਅਤੇ ਥਾਂ ਬਦਲਣ ਦੀ ਲੋੜ ਨਹੀਂ ਪਈ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਵਿਚਾਰ ਬਦਲ ਲਈ, ਕਿਉਂਕਿ ਪੂਰਾ ਗੁਰੂ ਅੰਦਰ ਦੇ ਵਿਚਾਰਾਂ ਨੂੰ ਬਦਲ ਕੇ ਅੰਦਰ ਦੀ ਬਿਰਤੀ ਨੂੰ ਤਬਦੀਲ ਕਰਦਾ, ਫਿਰ ਤਾਂ ਕਿਤੇ ਵੀ ਬਹੀਏ ਨਾ ਕੋਈ ਵੀ ਹੋਵੇ, ਜਦੋਂ ਪਰਮੇਸ਼ਰ ਦੀ ਬੰਦਗੀ ਅਤੇ ਗੁਰੂ ਦੀ ਸਿੱਖਿਆ 'ਤੇ ਚੱਲੇ ਹਰ ਥਾਂ 'ਤੇ ਮਨੁੱਖ ਦਾ ਜੀਵਨ ਜਿਹੜਾ ਉਹ ਸਫਲ ਹੋ ਸਕਦਾ। ਕਦੇ ਸਮਾਂ ਸੀ ਕਿ ਬਹਾਦਰ ਰਾਜਪੂਤ ਘਰਾਣੇ ਨਾਲ ਸੰਬੰਧਿਤ ਸ਼ਿਕਾਰੀ ਹੋਣ ਦੇ ਨਾਲ ਨਾਲ ਜਦੋਂ ਹਿਰਨੀ ਦੇ ਬੱਚਿਆਂ ਨੂੰ ਹਿਰਨੀ ਦੇ ਪੇਟ ਵਿੱਚ ਮਰਦਿਆਂ ਵੇਖਿਆ ਜਿਹੜੀ ਗਰਭਵਤੀ ਸੀ, ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਅਕੀਦਾ ਛੱਡ ਦਿੱਤਾ, ਆਪਣੇ ਹੱਥਾਂ ਵਿੱਚ ਪਕੜੇ ਹੋਏ ਸ਼ਸਤਰ ਧਰਤੀ 'ਤੇ ਸੁੱਟ ਦਿੱਤੇ, ਛੋਟੇ ਛੋਟੇ ਬੱਚਿਆਂ ਨੂੰ ਤੜਫਦਿਆਂ ਮਰਦਿਆਂ ਵੇਖ ਕੇ। ਪਰ ਅੱਜ ਆਪਣੇ ਸਕੇ ਪੁੱਤਰ ਨੂੰ ਜਦੋਂ ਸ਼ਹੀਦ ਹੁੰਦਿਆਂ ਵੇਖ ਰਿਹਾ, ਜਦੋਂ ਉਹਦੇ ਕਲੇਜੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਜਾ ਰਿਹਾ, ਉਹ ਮਾਧੋ ਦਾਸ ਬੈਰਾਗੀ ਜਿਹੜਾ ਕਦੇ ਹਿਰਨੀ ਦੇ ਬੱਚਿਆਂ ਨੂੰ ਤੜਫਦਿਆਂ ਮਰਦਿਆਂ ਵੇਖ ਕੇ ਆਪਣਾ ਅਕੀਦਾ ਬਦਲ ਦਿੰਦਾ, ਆਪਣੀ ਸ਼ਿਕਾਰੀ ਬਿਰਤੀ ਛੱਡ ਕੇ ਸ਼ਸਤਰ ਧਰਤੀ 'ਤੇ ਸੁੱਟ ਦਿੰਦਾ, ਪਰ ਅੱਜ ਉਹਦੇ ਸਕੇ ਪੁੱਤਰ ਨੂੰ ਉਹਦੇ ਸਾਹਮਣੇ ਸ਼ਹੀਦ ਕੀਤਾ ਜਾ ਰਿਹਾ। ਪਰ ਸੱਚੇ ਗੁਰੂ ਦੀ ਇੰਨੀ ਕਿਰਪਾ ਕਿ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਰਹੇ, ਗੁਰਬਾਣੀ ਦੀਆਂ ਪੰਕਤੀਆਂ ਪੜ ਰਹੇ ਸਨ, ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਬਾਬਾ ਬੰਦਾ ਸਿੰਘ ਬਹਾਦਰ ਦੇ ਛੋਟੇ ਫਰਜੰਦ ਨੂੰ, ਉਹਨਾਂ ਦੇ ਸਪੁੱਤਰ ਨੂੰ ਜਦੋਂ ਸ਼ਹੀਦ ਕੀਤਾ ਗਿਆ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋਵੇਂ ਅੱਖਾਂ ਕੱਢੀਆਂ ਗਈਆਂ, ਫਿਰ ਉਹਨਾਂ ਦੇ ਹੱਥ ਕੱਟੇ ਗਏ, ਪੈਰ ਕੱਟੇ ਗਏ। ਹੌਲੀ ਹੌਲੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਰੀਰ ਨੂੰ ਜਮੂਰਾਂ ਨਾਲ ਨੋਚਿਆ ਗਿਆ, ਤੱਤੀਆਂ ਲਾਲ ਸੁਰਖ ਲੋਹੇ ਦੀਆਂ ਸੀਖਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਸਮ ਵਿੱਚ ਸਰੀਰ ਦੇ ਵਿੱਚ ਖੋਭੀਆਂ ਗਈਆਂ। ਹਰ ਤਰ੍ਹਾਂ ਦਾ ਜਿਹੜਾ ਜ਼ੁਲਮ ਸੀ, ਤਸ਼ੱਦਦ ਸੀ, ਉਹ ਇਹਨਾਂ ਹਾਕਮਾਂ ਨੇ ਕਰਕੇ ਵੇਖ ਲਿਆ, ਪਰ ਓੜਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਸ਼ਹਾਦਤ ਦੇ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਵਲੀਨ ਹੋ ਗਏ, ਕਿਉਂਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਸੋ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਭਾਈ ਫਤਿਹ ਸਿੰਘ ਜੀ, ਭਾਈ ਬਾਜ ਸਿੰਘ ਆਦਿ ਗੁਰਸਿੱਖਾਂ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ। 1716 ਦੇ ਵਿੱਚ ਇਹ ਸ਼ਹਾਦਤ ਹੋਈ। ਉਸ ਤੋਂ ਬਾਅਦ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣਿਆ, ਗੁਰੂ ਕੇ ਸਿੱਖ ਕੁਝ ਸਮਾਂ ਘਰ ਘਾਟ ਛੱਡ ਕੇ ਜੰਗਲਾਂ ਬੇਲਿਆਂ ਵਿੱਚ ਮਾਰੂਥਲਾਂ ਵਿੱਚ ਜਾ ਕੇ ਸੰਭਾਂ ਵਿੱਚ ਜਾ ਕੇ ਗੁਜ਼ਾਰਾ ਕਰਿਆ ਕਰਦੇ ਸਨ। ਸ਼ਹਾਦਤਾਂ ਦਾ ਦੌਰ ਚੱਲਿਆ, ਪਰ ਗੁਰੂ ਕੇ ਸਿੱਖ ਫਿਰ ਵੀ ਆਪਣੇ ਆਪ ਨੂੰ ਅਡੋਲ ਰੱਖਦੇ ਸਨ। ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਇਹ ਸ਼ਹਾਦਤ ਦਾ ਵਿਰਸਾ ਜਿਹੜਾ ਇਹ ਮਾਰਗ ਦਰਸ਼ਨ ਪੰਜਵੇਂ ਅਤੇ ਨੌਵੇਂ ਜਾਮੇ ਵਿੱਚ ਆਪ ਸ਼ਹਾਦਤਾਂ ਦੇ ਕੇ ਦੱਸਿਆ, ਦਸਵੇਂ ਜਾਮੇ ਵਿੱਚ ਸਰਬੰਸ ਤੱਕ ਕੁਰਬਾਨ ਕਰਕੇ ਉਹਨਾਂ ਨੇ ਕਿਵੇਂ ਦੇਸ਼ ਕੌਮ ਦੀ ਮਨੁੱਖਤਾ ਦੀ ਪਹਿਰੇਦਾਰੀ ਕਰਦਿਆਂ ਆਪਣਾ ਸਾਰਾ ਕੁਝ ਹੀ ਨਿਸ਼ਾਵਰ ਕਰ ਦਿੱਤਾ। ਗੁਰੂ ਕਾ ਸਿੱਖ ਵੀ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ, ਦੇਸ਼ ਕੌਮ ਦੀ ਸੇਵਾ ਲਈ, ਮਨੁੱਖੀ ਹੱਕਾਂ ਲਈ ਅਤੇ ਸੱਚ ਦੀ ਪਹਿਰੇਦਾਰੀ ਕਰਦਿਆਂ ਕਿਸੇ ਆਦਰਸ਼ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਹਰ ਵੇਲੇ ਤਿਆਰ ਰੱਖਦਾ। ਇਹੋ ਜਿਹੀਆਂ ਸ਼ਹਾਦਤਾਂ ਨੂੰ ਵੇਖ ਕੇ ਕਹਿਣਾ ਬਣਦਾ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਾਜੋ ਤਖਤ ਨਾ ਹੂਰੋ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਆਮ ਕਰਕੇ ਜ਼ਿੰਦਗੀ ਨੂੰ ਲੋਕ ਜੀਵਨ ਮੰਨਦੇ ਨੇ, ਪਰ ਸ਼ਹੀਦਾਂ ਦੀ ਜਿਹੜੀ ਮੌਤ ਹੈ ਇਹਦੇ ਵਿੱਚੋਂ ਵੀ ਕੌਮਾਂ ਨੂੰ ਜ਼ਿੰਦਗੀ ਮਿਲਿਆ ਕਰਦੀ ਹੈ, ਕਿਉਂਕਿ ਸ਼ਹੀਦ ਆਪਣੀ ਜਾਨ ਤੱਕ ਕੁਰਬਾਨ ਕਰਕੇ ਦੂਜਿਆਂ ਨੂੰ ਜਿਉਣ ਦਾ ਹੱਕ ਦੇ ਕੇ ਜਾਂਦੇ ਨੇ। ਅੱਜ ਵੀ ਜੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਜਿਉਣ ਦਾ ਹੱਕ ਪ੍ਰਾਪਤ ਕਰ ਰਹੇ ਹਾਂ, ਇਹ ਸਾਡੇ ਵੱਡੇ ਵਡੇਰੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਨੇ। ਉਹਨਾਂ ਨੇ ਭੁੱਖ ਪਿਆਸ ਸਹਾਰ ਕੇ, ਕਸ਼ਟ ਦੁੱਖ ਤਸੀਹੇ ਝੱਲ ਕੇ, ਉਹ ਕਿਹਾ ਕਰਦੇ ਸਨ, ਜੰਗਲ ਦੇ ਪੱਤੇ ਪੁਕਾਰ ਪੁਕਾਰ ਕੇ ਕਹਤੇ ਹੈ, ਤੁਹਾਰੇ ਪੁੱਤ ਪੋਤਰੇ ਚੋਪੜੀਆਂ ਖਾਣਗੇ। ਸੋ ਅੱਜ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਿੱਖੀ ਨਾਲ ਜੁੜ ਕੇ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਸਤਿਗੁਰੂ ਸਾਹਿਬ ਅਤੇ ਆਪਣੇ ਵੱਢ ਪੁਰਖਿਆਂ ਉਹਨਾਂ ਮਹਾਨ ਗੁਰਸਿੱਖਾਂ ਦਾ ਜੋ ਅਮੀਰ ਸ਼ਹਾਦਤ ਦਾ ਵਿਰਸਾ ਹੈ ਉਹਦੇ ਤੋਂ ਸੇਧ ਲੈ ਕੇ, ਉਹਦੇ ਤੋਂ ਮਾਰਗ ਦਰਸ਼ਨ ਲੈ ਕੇ ਮਨੁੱਖਾ ਜੀਵਨ ਨੂੰ ਸਫਲ ਕਰ ਸਕੀਏ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਬੰਧਨ ਕਾਟਾ ਸੋ ਪ੍ਰਭੂ, ਜਾ ਕੇ ਕਲ ਹਾਥ।
ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਬਿਲਾਵਲ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 815 ਤੇ ਸ਼ੋਭਨੀਕ ਹਨ। ਗਰੀਬ ਨਵਾਜ਼ ਸ਼ਬਦ ਦੇ ਵਿੱਚ ਪਰਿਪੂਰਨ ਪਰਮੇਸ਼ਰ ਨੂੰ ਸਰਬ ਕਲਾ ਸਮਰੱਥ ਦੱਸ ਕੇ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕਰ ਰਹੇ ਨੇ। ਹੇ ਭਾਈ, ਜੀਵਨ ਦੇ ਵਿੱਚ ਜੋ ਮੋਹ ਮਾਇਆ ਦੇ ਵਿਸ਼ੇ ਵਿਕਾਰਾਂ ਦੇ ਬੰਧਨ ਹਨ, ਇਹ ਕਿਸੇ ਹੋਰ ਕਰਮ ਨਾਲ, ਕਿਸੇ ਹੋਰ ਯਤਨ ਦੇ ਨਾਲ ਨਹੀਂ ਕੱਟੇ ਜਾਂਦੇ। ਕੇਵਲ ਤਾਂ ਕੇਵਲ ਪ੍ਰਭੂ ਹੀ ਸਮਰੱਥ ਹੈ। ਬੰਧਨ ਕਾਟਨ ਹਾਰ ਸੁਆਮੀ, ਜੋ ਸਾਡੇ ਬੰਧਨ ਕੱਟ ਕੇ ਸਾਨੂੰ ਮੋਹ ਮਾਇਆ ਤੋਂ, ਵਿਸ਼ੇ ਵਿਕਾਰਾਂ ਤੋਂ ਮੁਕਤੀ ਭਾਵ ਖਲਾਸੀ ਦਿਵਾ ਸਕਦਾ। ਇਹੀ ਕਾਰਨ ਕਿ ਸ਼ਬਦ ਦੇ ਆਰੰਭ ਵਿੱਚ ਜਿੱਥੇ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਇਸ ਬਿਰਦ ਦਾ ਜ਼ਿਕਰ ਕੀਤਾ, ਬੰਧਨ ਕਾਟੈ ਸੋ ਪ੍ਰਭੂ ਜਾਕੈ ਕਲ ਹਾਥ। ਕਲ ਦਾ ਅਰਥ ਹੁੰਦਾ ਸ਼ਕਤੀ। ਉਹ ਪ੍ਰਭੂ ਬੰਧਨ ਕੱਟਣ ਵਾਲਾ ਹੈ ਜਿਹਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਨੇ। ਉੱਥੇ ਰਹਾਓ ਦੇ ਬੰਦ ਵਿੱਚ ਅਰਦਾਸ ਵੀ ਕੀਤੀ ਹੈ, ਹੇ ਪ੍ਰਭੂ, ਹੇ ਮੇਰੇ ਮਾਲਕ, ਮੈਂ ਸਾਰੇ ਆਸਰੇ ਛੱਡ ਕੇ ਤਉ ਸ਼ਰਨਾਗਤ ਮਾਧਵੇ ਪੂਰਨ ਦਇਆਲ, ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ। ਮੈਂ ਸਾਰੇ ਆਸਰੇ ਛੱਡ ਕੇ ਹੇ ਪ੍ਰਭੂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਅਤੇ ਜਿਹੜਾ ਤੁਹਾਡੀ ਸ਼ਰਨ ਵਿੱਚ ਆਉਂਦਾ ਉਹਨੂੰ ਤੁਸੀਂ ਰੱਖ ਲੈਂਦੇ ਹੋ, ਉਹਨੂੰ ਤੁਸੀਂ ਬੰਧਨਾਂ ਤੋਂ ਬਚਾ ਲੈਂਦੇ ਹੋ। ਉਹ ਫਿਰ ਵਿਕਾਰਾਂ ਤੋਂ, ਮੋਹ ਮਾਇਆ ਦੀ ਜੇਵੜੀ ਨੂੰ ਕੱਟ ਕੇ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ। ਇਸ ਕਰਕੇ ਸਾਹਿਬ ਉਸ ਪ੍ਰਭੂ ਦਾ ਬਿਰਧ ਦੱਸ ਰਹੇ ਨੇ, ਬੰਧਨ ਕਾਟੈ ਸੋ ਪ੍ਰਭੂ। ਉਹ ਪ੍ਰਭੂ ਸਾਡੇ ਬੰਧਨ ਕੱਟ ਸਕਦਾ ਜਿਹਦੇ ਹੱਥ ਵਿੱਚ ਜਾਕੈ ਕਲ ਹਾਥ, ਜਿਹਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਨੇ, ਜੋ ਸਰਬ ਕਲਾ ਸਮਰੱਥ ਹੈ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਕੋਈ 12 ਕਲਾਂ, ਕੋਈ 14 ਕਲਾਂ, ਪਰ ਪਰਮੇਸ਼ਰ ਸਰਬ ਕਲਾ ਸਮਰੱਥ ਹੈ। ਆ ਦੁਨਿਆਵੀ ਤੌਰ ਵਿੱਚ ਕਿਸੇ ਦੇ ਜੀਵਨ ਵਿੱਚ ਕੋਈ ਇੱਕ ਕਲਾ, ਕੋਈ 2 ਕਲਾ, ਆਪਾਂ ਉਹਨਾਂ ਨੂੰ ਕਲਾਕਾਰ ਕਹਿੰਦੇ ਹਾਂ, ਪਰ ਸਭ ਤੋਂ ਵੱਡਾ ਕਲਾਵਾਨ, ਸਭ ਤੋਂ ਵੱਡਾ ਕਲਾਕਾਰ ਪਰਮੇਸ਼ਰ ਹੈ। ਦੁਨੀਆਂ ਦੀ ਸਾਰੀ ਕਲਾ ਵੀ ਇੱਕ ਜਗ੍ਹਾ 'ਤੇ ਜੋੜ ਲਈਏ, ਪਰ ਪਰਮੇਸ਼ਰ ਵਰਗੀ ਕਲਾ ਸਾਨੂੰ ਕਿਧਰੇ ਹੋਰ ਦਿਖਾਈ ਨਹੀਂ ਦਿੰਦੀ, ਕਿਉਂਕਿ ਉਸ ਪਰਮੇਸ਼ਰ ਬਾਰੇ ਕਿਹਾ ਕਿ ਪਰਮੇਸ਼ਰ ਸਭ ਤੋਂ ਵੱਡਾ ਹੈ, ਸਭ ਤੋਂ ਪਹਿਲਾਂ ਹੈ ਅਤੇ ਸਦੀਵ ਕਾਲ ਰਹਿਣ ਵਾਲੀ ਸ਼ਕਤੀ ਹੈ। ਉਹਦੇ ਵਰਗੀ ਹੋਰ ਕੋਈ ਸ਼ਕਤੀ ਨਹੀਂ। ਇਸ ਕਰਕੇ ਸਾਹਿਬ ਪਰਮੇਸ਼ਰ ਦਾ ਬਿਰਧ ਦੱਸ ਰਹੇ ਨੇ ਕਿ ਉਹ ਮਾਲਕ ਸਾਡੇ ਬੰਧਨ ਕੱਟਣ ਵਾਲਾ ਹੈ। ਬੰਧਨ ਪੈਂਦੇ ਕਿਵੇਂ ਨੇ? ਸਾਹਿਬ ਨੇ ਬਾਣੀ ਵਿੱਚ ਬਚਨ ਕਹੇ, ਜੋ ਜੋ ਕਰਮ ਕੀਏ ਲਾਲਚ ਲੱਗ, ਤੇਂ ਤੇ ਆਪ ਬੰਧਾਇਓ। ਫਾਸਨ ਕੀ ਬਿਦ ਸਭ ਕੁ ਜਾਣੈ, ਛੂਟਣ ਕੀ ਇੱਕ ਕੋਈ। ਫਸਣਾ ਕਿਵੇਂ ਆ? ਉਹ ਕੰਮ ਆਪਾਂ ਸਾਰੇ ਕਰ ਰਹੇ ਹਾਂ, ਪਰ ਛੁੱਟਣਾ ਕਿਵੇਂ ਆ ਉਹ ਕੋਈ ਵਿਰਲਾ ਜਾਣਦਾ। ਪਰ ਸਾਹਿਬ ਕਹਿੰਦੇ ਕਰਮ ਕਾਂਡਾਂ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਅਸੀਂ ਛੁੱਟ ਨਹੀਂ ਸਕਦੇ, ਕਿਉਂਕਿ ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ, ਪੂਜਨ ਕਉ ਬਉ ਦੇਵ ਕਉ ਕਬੀਰ, ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਕੋਈ ਤੀਰਥ ਇਸ਼ਨਾਨ ਕਰਨ ਲਈ ਤੁਰਿਆ, ਕੋਈ ਦੇਵਤਿਆਂ ਦੀ ਪੂਜਾ ਵੱਲ ਤੁਰ ਪਿਆ, ਪਰ ਪ੍ਰਭੂ ਭਗਤਾਂ ਨੇ ਇੱਕ ਸੁਰ ਵਿੱਚ ਹੋ ਕੇ ਕਿਹਾ ਕਿ ਇਹਨਾਂ ਯਤਨਾਂ ਨਾਲ ਤੁਸੀਂ ਬੰਧਨਾਂ ਤੋਂ ਨਹੀਂ ਛੁੱਟ ਸਕਦੇ, ਕਿਉਂਕਿ ਪੂਜਾ ਅਰਚਾ ਬੰਧਨ ਡੰਡਾਉਤ, ਖੱਟ ਕਰਮਾਂ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਭਰਿਆ, ਨੈ ਮਿਲੀਐ ਇਹ ਜੁਗਤਾ। ਇੱਕੋ ਹੀ ਤਰੀਕਾ ਕਿ ਜਿਹੜਾ ਪਰਮੇਸ਼ਰ ਸਮਰੱਥ ਹੈ ਉਹਦੀ ਸ਼ਰਨ ਵਿੱਚ ਪੈ ਜਾਓ, ਅਤੇ ਉਹਦੀ ਸ਼ਰਨ ਵਿੱਚ ਪੈ ਕੇ ਕਹੋ, ਠਾਕੁਰ ਤੁਮ ਸ਼ਰਣਾਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ, ਦੁੱਖ ਨਾ ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ, ਦੁੱਖ ਨਾਟੇ ਸੁਖ ਸਹਿਜ ਸਮਾਏ, ਆਨੰਦ ਆਨੰਦ ਗੁਣ ਗਾਇਆ, ਬਾਂਹ ਪਕੜ ਕੱਢ ਲੀਨੇ ਆਪਣੇ, ਗਿਰੇ ਅੰਧ ਕੂਪ ਤੇ ਮਾਇਆ। ਪਰਮੇਸ਼ਰ ਆਪਣਿਆਂ ਨੂੰ, ਆਪਣੇ ਸੇਵਕਾਂ ਨੂੰ, ਭਗਤਾਂ ਨੂੰ ਬਾਂਹ ਪਕੜ ਕੇ ਮੋਹ ਮਾਇਆ ਦੇ ਵਿਸ਼ੇ ਵਿਕਾਰਾਂ ਦੇ ਇਸ ਅੰਧਲੇ ਖੂਹ ਦੇ ਵਿੱਚੋਂ ਕੱਢ ਲੈਂਦਾ, ਕਿਉਂਕਿ ਇੱਕ ਖੂਹ ਉਹ ਹੁੰਦਾ ਜਿਹਦੇ ਵਿੱਚ ਪਾਣੀ ਹੋਵੇ, ਪਰ ਇੱਕ ਖੂਹ ਉਹ ਜਿਹਦੇ ਵਿੱਚ ਦਲਦਲ ਹੋਵੇ। ਅਤੇ ਜਦੋਂ ਬੰਦਾ ਦਲਦਲ ਦੇ ਵਿੱਚ ਫਸ ਜਾਂਦਾ, ਜਿੰਨਾ ਯਤਨ ਕਰੇਗਾ, ਹੱਥ ਪੈਰ ਮਾਰੇਗਾ, ਉਹ ਦਲਦਲ ਉੰਨੀ ਉਹਨੂੰ ਆਪਣੇ ਵੱਲ ਖਿੱਚੀ ਜਾਂਦੀ ਆ, ਉਹ ਧੱਸਦਾ ਜਾਂਦਾ। ਉੱਥੇ ਫਿਰ ਹੱਥ ਪੈਰ ਮਾਰਨ ਦੀ ਲੋੜ ਨਹੀਂ, ਉੱਥੇ ਤੇ ਆਵਾਜ਼ ਦਿੱਤੀ ਜਾਂਦੀ ਹੈ ਕਿ ਕੋਈ ਮੇਰੀ ਬਾਂਹ ਪਕੜ ਕੇ ਮੈਨੂੰ ਦਲਦਲ ਵਿੱਚੋਂ ਕੱਢ ਲਵੇ। ਸਾਹਿਬ ਕਹਿੰਦੇ ਬਾਂਹ ਪਕੜ ਕੱਢ ਲੀਨੇ ਆਪਣੇ, ਉੱਥੇ ਤੇ ਫਿਰ ਬਾਪ ਬੀਠਲਾ ਬਾਂਹ ਦੇ, ਕਿਰਪਾ ਕਰ ਸਾਡੀ ਬਾਂਹ ਪਕੜ ਕੇ ਸਾਨੂੰ ਇਸ ਦਲਦਲ ਦੇ ਵਿੱਚੋਂ ਕੱਢ ਲਵੋ। ਤੇ ਸਾਹਿਬ ਕਹਿੰਦੇ ਪਰਮੇਸ਼ਰ ਦਾ ਇਹ ਬਿਰਧ ਹੈ, ਬਾਂਹ ਪਕੜ ਕੱਢ ਲੀਨੇ ਆਪਣੇ, ਗਿਰੇ ਅੰਧ ਕੂਪ ਤੇ ਮਾਇਆ, ਕਹੋ ਨਾਨਕ ਗੁਰ ਬੰਧਨ ਕਾਟੇ, ਬਿਸ਼ਰਤ ਆਨ ਮਿਲਾਇਆ। ਜਦੋਂ ਅਸੀਂ ਪਰਮੇਸ਼ਰ ਤੋਂ ਬੇਮੁੱਖ ਹੋ ਜਾਂਦੇ ਹਾਂ ਤੇ ਸਾਡਾ ਹਰ ਕਰਮ ਬੰਧਨ ਬਣ ਜਾਂਦਾ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ, ਬੰਧਨ ਕਰਮ ਧਰਮ ਹਉ ਕੀਆ। ਕਈ ਵਾਰ ਹੰਕਾਰ ਦੇ ਵਸ ਹੋ ਕੇ, ਪ੍ਰਭੂ ਤੋਂ ਬੇਮੁੱਖ ਹੋ ਕੇ ਜਿਹੜੇ ਅਸੀਂ ਧਰਮ ਕਰਮ ਵੀ ਕਰਦੇ ਹਾਂ ਉਹ ਵੀ ਬੰਧਨ ਬਣ ਜਾਂਦੇ ਨੇ। ਅਸੀਂ ਖਲਾਸੀ ਪ੍ਰਾਪਤ ਕਰਨ ਦੀ ਬਜਾਏ ਸਗੋਂ ਬੰਧਨਾਂ ਵਿੱਚ ਖਚਤ ਹੋਈ ਜਾ ਰਹੇ ਹਾਂ। ਸਾਹਿਬ ਨੇ ਇੱਕੋ ਹੀ ਤਰੀਕਾ ਦੱਸਿਆ ਕਿ ਸਰਬ ਕਲਾ ਸਮਰੱਥ ਨਾਲ ਜੁੜ, 12 ਕਲਾ ਨਾਲ ਨਾ ਜੁੜੀ, 14 ਕਲਾ ਨਾਲ ਨਾ ਜੁੜੀ, ਉਹਦੇ ਨਾਲ ਜੁੜ ਜਿਹੜਾ ਸਰਬ ਕਲਾ ਸਮਰੱਥ, ਕਿਉਂਕਿ ਉਹਦਾ ਇਹ ਬਿਰਧ ਹੈ, ਬੰਧਨ ਕਾਟੈ ਸੋ ਪ੍ਰਭੂ। ਉਹ ਪ੍ਰਭੂ ਜਿਹੜਾ ਉਹ ਬੰਧਨ ਕੱਟ ਸਕਦਾ, ਜਾਂਕੈ ਕਲ ਹਾਥ, ਜਿਹਦੇ ਹੱਥ ਵਿੱਚ ਸਾਰੀਆਂ ਸ਼ਕਤੀਆਂ ਨੇ, ਜੋ ਸਰਬ ਸ਼ਕਤੀਮਾਨ ਹੈ, ਜੋ ਸਰਬ ਕਲਾ ਸਮਰੱਥ ਹੈ, ਉਹਦੀ ਸ਼ਰਨ ਵਿੱਚ ਜਾ। ਰਾਗੀ ਸਿੰਘ ਗਾਇਨ ਕਰ ਰਹੇ ਸਨ, ਦੀਨ ਦਰਦ ਦੁੱਖ ਭੰਜਨਾ, ਘੱਟ ਘੱਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। हे प्रभु तुसी सर्व कला समर्थ हो ते मैं सारा कुछ छड के तहाड़ी शरण विच आया हाँ।
अवर करम नहीं छूटिया राखो हर नाथ।
हे भाई किसी होर कर्म नाल तू इन्हां बंधना तू छुट नहीं सकदा। प्रभु अगे अरदास करिया कर हे मालक किरपा कर मैनू रख लै मैनू बचा लै क्योंकि जदों उहदे अगे अरदास करेगा राख पिता प्रभ मेरे मोहे निर्गुण सब गुण तेरे पंच बखादी एक गरीबा राखो राखन हारे खेद करें अर बहुत संतावें आयो शरण तुहारे। अरदास करिया कर फरीदा सरवर पंखी हेकड़ो फाही वाल पचास। हे प्रभु ये जीव रूपी पंछी अकला ते इनू फाइया पाउन वाले इनू जकड़न वाले तो पंजा ने ते फिर असी किवें बचिए। अवर पंच हम एक जना क्यों राखों घर बार मना मारें लूटें नीत नीत किस आग्या करी पुकार जना। फिर कहिंदे उच्ची बाह करके उस प्रभु नू पुकार सतगुरु नू पुकार हे मालक कृपा करके सानू रख लवो सानू बचा लवो।
तौ सरनागत माधवे पूरन दयाला।
हे माधव माया दे पति प्रभु जीओ हे पूरन पूरन दा अर्थ है पूरिया होया जल थल मैयल पूरिया स्वामी सिरजनहार। उवें पूरन दा अर्थ हुंदा है पूरा पर अर्थ होणगे पूरिया जल थल मैयल पूरिया आद पूरन मध पूर्ण अंत पूर्ण परमेश्वर है। वह पहला भी सारे संसार विच पूरिया व्यापक सी हुण भी है ते आउण वाले समय विच भी व्यापक होवेगा। सब कहिंदे वह जिहड़ा पूर्ण प्रभु है ना उहदे नाल जुड़। आ चंद्रमा की पूजा करके की लवेंगा चंद्रमा 15 दिन वधदा है ते 15 दिन घटदा है। जदों पूरा हुंदा है लोकी कहिंदे पूर्णमाशी ते जदों घटना शुरू हो जांदा है लोकी कहिंदे मस्या आ गई काला हनेरा छा गया। साहब कहिंदे जिहड़ा वाधा ते घटदा उहदे नाल ना जुड़ी। जे रब नाल जुड़ जावेंगा ते रब सदा ही पूरा तेरी रोज ही पूर्णमाशी है। इसे करके गुरसिखां नूं कहा गया कि उचेचे दिनां दा कोई वहम भरम नहीं करना। जिहड़े चंद्रमा दे पुजारी उहनां दी महीने विच इक दिन पूर्णमाशी ते रब ते सदा ही पूर्ण है। जिहड़ा सवेरे उठ के नितनेम करदा रब की इबादत करदा उहदी रोज ही पूर्णमाशी है। भाई वीर सिंह होना ने लिखिया चन्न पुन्या नूं हस हस चढ़दा फिर घटदा ते रोवे। कहन लगे वेखो कदे वह पूरा हुंदा ते कदे घटदा। घटंत रूपं घटंत दीपं घटंत रव सस्यर नक्षत्र गगन। इको ही है जिहड़ा नहीं घटदा जिहड़ा सदा पूर्ण है वह प्रभु है। जिथे वह माधव है उत्थे पूर्ण ते दया दा घर भी है। तौ शरणागत माधवे पूर्ण दयाल। हे माया दे पति मालक हे सारे संसार विच व्यापक दयालू प्रभु जी असी तहाड़ी शरण विच हाँ क्योंकि जो तेरी शरणाई हर जियो तिन तू राखन जोग। हे प्रभु जेड़ा भी तेरी शरण विच आ जांदा है उन्नू तुसी रख लैंदे हो क्योंकि तहाड़ा बिरद है जो शरण आवै तिस कंठ लावै। ये बिरद स्वामी संदा आद काल तो मुढ कदीमी ताड़ा सुभा है। जेड़ा ताड़ी शरण विच आ जावे तुसी उन्हूं दुरकार दे नहीं उन्हूं दूर नहीं कर दे सगों उन्हूं कंठ नाल उन्हूं गले नाल ला लैंदे हो। जैसा बालक भाए सिपाही लख अपराध कमावे कर उपदेश झिड़के बहु भांति बहुड़ पिता गल लावे पिछले औगण बख्श ले प्रभ आगै मार्ग पावे। ओ प्रभु शरण आया नू कंठ नाल गले नाल लाउन वाला है।
छूट जाए संसार ते राखा गोपाल।
ओ प्रभु जेड़ा धरती दा मालक है जदों जीवां दी रक्षा करदा ते ऐसे जीव फिर संसार दे मोह तों छुट जांदे ने उन्हां दी बंद खलासी हो जांदी है।
रहाओ
ये पावन गुर पंक्तियां सतगुरु जी ने रहाओ ते केंद्रित कीतियां ने जिहदा भाव है ठहराओ विश्राम के भाव। इन्हां पावन पंक्तियां विच शब्द दा अंतरीव भाव है।
आसा परम विकार मोह ਇਨ ਮਹਿ ਲੋਭਾਨਾ।
ਮਨਮੁੱਖ ਜੀਵ ਸਦਾ ਆਸਾ ਵਿੱਚ ਹੀ, ਸਦਾ ਵਹਿਮਾਂ ਭਰਮਾਂ ਵਿੱਚ, ਵਿਕਾਰਾਂ ਵਿੱਚ, ਮੋਹ ਵਿੱਚ ਹੀ ਲੁਭਾਏਮਾਨ ਰਹਿੰਦਾ ਹੈ।
ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਣਾ।
ਜਿਹੜੀ ਸਮੱਗਰੀ ਰੂਪੀ ਮਾਇਆ ਝੂਠੀ ਹੈ, ਨਾਸ਼ਵਾਨ ਹੈ, ਉਹੀ ਇਹਦੇ ਮਨ ਵਿੱਚ ਵਸੀ ਹੈ, ਪਰ ਇਹ ਪਾਰ ਬ੍ਰਹਮ ਨੂੰ ਨਹੀਂ ਜਾਣਦਾ, ਉਹਨੂੰ ਨਹੀਂ ਸਿਮਰਦਾ ਜਿਹੜਾ ਇਹਦੇ ਨਾਲ ਨਿਭਣ ਵਾਲਾ ਹੈ।
ਪਰਮ ਜੋਤ ਪੂਰਨ ਪੁਰਖਾ ਸਭ ਜੀਵ ਤੁਮਾਰੇ।
ਪਰਮ ਚਾਨਣ ਰੂਪੀ ਸ੍ਰੇਸ਼ਟ, ਚਾਨਣ ਦੇਣ ਵਾਲੇ ਪਰਮ ਜੋਤ ਸਰੂਪ ਪਰਮੇਸ਼ਰ ਜੀਓ, ਤੁਸੀਂ ਸਾਰੇ ਸੰਸਾਰ ਵਿੱਚ ਇੱਕ ਰਸ ਵਿਆਪਕ ਹੋ। ਇਹ ਸਾਰੇ ਜੀਵ ਤੁਹਾਡੇ ਪੈਦਾ ਕੀਤੇ ਨੇ, ਕਿਉਂਕਿ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਹਾਰੇ। ਸਾਰੇ ਜੀਵਾਂ ਨੂੰ ਤੁਸੀਂ ਪੈਦਾ ਕੀਤਾ ਹੈ। ਜੇ ਤੂੰ ਸਾਹਿਬ ਆਵੈ ਰੋ, ਤੂੰ ਇਹਨਾਂ ਕਾ ਤੇਰੇ ਓ, ਇਹ ਸਾਰੇ ਜੀਵ ਤੁਹਾਡੇ ਹਨ।
ਜੋ ਤੂੰ ਰੱਖ ਹੈ ਤਿਉਂ ਰਹਾ ਪ੍ਰਭੂ ਅਗਮ ਅਪਾਰੇ।
ਇਹ ਬੇਅੰਤ ਅਗਮ, ਜਿੱਥੇ ਤੱਕ ਗਮਤਾ ਨਹੀਂ ਹੋ ਸਕਦੀ ਸਾਡੀ ਪਹੁੰਚ ਤੋਂ ਪਰੇ, ਪ੍ਰਭੂ ਜੀਓ ਜਿਵੇਂ ਤੁਸੀਂ ਸਾਨੂੰ ਰੱਖੋ ਤਿਵੇਂ ਅਸੀਂ ਰਹਿੰਦੇ ਹਾਂ, ਪਰ ਤੁਹਾਡੀ ਸ਼ਰਨ ਤੋਂ ਬਿਨਾਂ ਇਹ ਮੋਹ ਮਾਇਆ ਵਿਕਾਰਾਂ ਦੇ ਬੰਧਨ ਹੋਰ ਕੋਈ ਨਹੀਂ ਕੱਟ ਸਕਦਾ।
ਕਰਨ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਓ।
ਉਹ ਪ੍ਰਭੂ ਜੋ ਕਰਨ ਕਾਰਨ ਸਮਰੱਥ ਹੈ, ਸਭ ਕੁਝ ਕਰਨ ਤੇ ਕਰਾਉਣ ਵਾਲਾ ਹੈ, ਕਿਉਂਕਿ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ। ਆਮ ਕਰਕੇ ਜਦੋਂ ਕੋਈ ਕਾਰਜ ਹੋਂਦ ਵਿੱਚ ਆਉਂਦਾ ਤੇ ਉਹਦੇ ਪਿੱਛੇ ਕਈ ਕਾਰਨ ਹੁੰਦੇ ਨੇ, ਜਿਵੇਂ ਤਿੰਨ ਕਾਰਨ ਆਮ ਕਰਕੇ ਮੰਨੇ ਗਏ ਨੇ। ਮਾਨੋ ਕਿ ਘੜਾ ਭਾਂਡਾ ਤਿਆਰ ਕਰਨਾ ਹੋਵੇ ਤੇ ਉਹਦੇ ਪਿੱਛੇ ਤਿੰਨ ਕਾਰਨ ਨੇ, ਮਾਦਾ ਕਾਰਨ, ਸਹਾਇਕ ਕਾਰਨ ਤੇ ਸਾਧਨ ਕਾਰਨ। ਜਿਵੇਂ ਘੜਾ ਇੱਕ ਕਾਰਜ ਹੈ, ਉਹਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਮਟੀਰੀਅਲ ਕਾਊਜ ਭਾਵ ਮਿੱਟੀ ਚਾਹੀਦੀ ਹੈ। ਜੇ ਮੈਟਰੀ ਮਾਦਾ ਹੀ ਨਾ ਹੋਇਆ ਭਾਵ ਮਿੱਟੀ ਨਾ ਹੋਈ ਤੇ ਭਾਂਡਾ ਕਿਵੇਂ ਤਿਆਰ ਹੋਵੇਗਾ? ਫਿਰ ਉਹਨੂੰ ਤਿਆਰ ਕਰਨ ਵਾਸਤੇ ਚੱਕ ਜਿਹਦੇ ਤੇ ਘੁਮਾ ਕੇ ਭਾਂਡਾ ਤਿਆਰ ਕੀਤਾ ਜਾਂਦਾ, ਉਹ ਸੰਚਾ ਜਿਹਦੇ ਵਿੱਚ ਉਹਨੂੰ ਢਾਲ ਕੇ ਬਣਾਇਆ ਜਾਂਦਾ, ਉਹ ਆਵਾ ਜਿਹਦੇ ਵਿੱਚ ਉਹਨੂੰ ਪਕਾਉਣਾ ਹੈ, ਇਹ ਸਾਧਨ ਕਾਰਨ। ਤੀਸਰਾ ਹੈ ਸਹਾਇਕ ਕਾਰਨ, ਕਿ ਜਿਹੜਾ ਘੁਮਿਆਰ ਹੈ, ਜੇ ਉਹ ਹੀ ਨਾ ਹੋਵੇ ਤੇ ਫਿਰ ਭਾਂਡਾ ਤਿਆਰ ਕਿਵੇਂ ਹੋਵੇਗਾ? ਸਾਹਿਬ ਕਹਿੰਦੇ ਇਸ ਸੰਸਾਰ ਦੀ ਰਚਨਾ ਦੇ ਕਾਰਜ ਪਿੱਛੇ ਜਿੰਨੇ ਵੀ ਕਾਰਨ ਨੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ। ਅੱਲਾ ਪਾਕੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਹਿੰਦੇ ਦੂਜੇ ਪਾਸੇ ਤੇ ਤਾਂ ਜਾਈਏ ਜੇ ਕੋਈ ਦੂਜਾ ਰੱਬ ਹੋਵੇ। ਤੁਦਨੋ ਛੋੜ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ। ਅੱਜ ਤੱਕ ਨਾ ਦੂਜਾ ਰੱਬ ਹੋਇਆ ਤੇ ਨਾ ਹੋਵੇਗਾ, ਫਿਰ ਤੈਨੂੰ ਛੱਡ ਕੇ ਜਾਈਏ ਕਿੱਧਰ? ਅਸੀਂ ਤੈਨੂੰ ਛੱਡ ਕੇ ਜਾਣਾ ਕੋਈ ਨਹੀਂ, ਕਿਉਂਕਿ ਤੁਸੀਂ ਕਰਨ ਕਾਰਨ ਸਮਰੱਥ ਹੋ। ਹੇ ਮਾਲਕ, ਸਾਡੀ ਅਰਦਾਸ ਹੈ, ਹੇ ਪ੍ਰਭੂ, ਪ੍ਰਭ ਦੇ ਆਪਣਾ ਨਾਉ, ਤੁਸੀਂ ਆਪਣਾ ਨਾਮ ਸਾਨੂੰ ਬਖਸ਼ਿਸ਼ ਕਰੋ।
ਨਾਨਕ ਤਰੀਆ ਸਾਧ ਸੰਗ ਹਰ ਹਰ ਗੁਣ ਗਾਓ।
ਹੇ ਨਾਨਕ, ਸਾਧ ਸੰਗਤ ਵਿੱਚ ਟਿਕ ਕੇ ਹੀ ਪਰਮੇਸ਼ਰ ਦੇ ਗੁਣ ਗਾਉਂਦਿਆਂ ਇਸ ਭਾਵ ਸਾਗਰ ਨੂੰ ਤਰ ਸਕੀਦਾ। ਇਹ ਸਾਗਰ ਸੋਈ ਤਰੈ, ਜੋ ਹਰ ਗੁਣ ਗਾਏ ਸਾਧ ਸੰਗਤ ਕੈ ਸੰਗ ਵਸੈ, ਵਡਭਾਗੀ ਪਾਏ। ਗਰੀਬ ਨਵਾਜ ਨੇ ਪਾਵਨ ਮੁੱਖ ਵਾਜ ਜੋ ਬਖਸ਼ਿਸ਼ ਕੀਤਾ, ਉਹਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਓ ਹੁਣ ਸੰਖੇਪ ਵਿੱਚ ਜੋ ਗੁਰਬਾਣੀ ਲੜੀਵਾਰ ਕਥਾ ਦੇ ਪ੍ਰਵਾਹ ਚੱਲ ਰਹੇ ਹਨ, ਆਪਾਂ ਸਾਰੇ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਜੈਤ ਸਰੇ ਮਹੱਲਾ ਨਵਾ। ਹਰਜੂ ਰਾਖ ਲਿਹੋ ਪਤ ਮੇਰੀ।
ਸਾਹਿਬ ਜੀ ਨੇ ਕਿਰਪਾ ਕੀਤੀ ਨੌਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੁੱਖ ਵਾਕ ਦੇ ਵਿੱਚ ਸਿਧਾਂਤ ਬਖਸ਼ਿਸ਼ ਕੀਤਾ, ਇਹ ਸ਼ਬਦ ਦੇ ਵਿੱਚ ਵੀ ਉਸੇ ਸਿਧਾਂਤ ਦੀ ਪਰੋੜਤਾ ਹੈ। ਜਿਵੇਂ ਉੱਥੇ ਅਰਦਾਸ ਕਿ ਹੇ ਮਾਲਕ, ਬੰਧਨਾਂ ਤੋਂ ਬਚਣ ਲਈ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਇਵੇਂ ਸਾਹਿਬ ਕਹਿੰਦੇ ਜੇ ਪੱਤ ਰੱਖਣੀ ਹੋਵੇ, ਇੱਜ਼ਤ ਰੱਖਣੀ ਹੋਵੇ ਤੇ ਸੰਸਾਰ ਵਾਲੇ ਪਾਸੇ ਨਹੀਂ ਵੇਖਣਾ ਚਾਹੀਦਾ, ਪ੍ਰਭੂ ਅੱਗੇ ਅਰਦਾਸ ਕਰਨੀ ਚਾਹੀਦੀ ਆ। ਹਰ ਜੂ ਰਾਖ ਲਿਓ ਪੱਤ ਮੇਰੀ, ਹੇ ਹਰੀ ਪਰਮਾਤਮਾ ਕਿਰਪਾ ਕਰ, ਮੇਰੀ ਪੱਤ ਰੱਖ ਲੈ। ਕਿਉਂਕਿ ਤੁਹਾਡੇ ਤੋਂ ਬਿਨਾਂ ਜਦੋਂ ਬੰਧਨ ਪੈਂਦੇ ਨੇ ਵਿਕਾਰਾਂ ਵੱਲ ਨਸ਼ਿਆਂ ਵੱਲ ਮਨੁੱਖ ਤੁਰਦਾ ਤੇ ਉਹਦੀ ਪੱਤ ਰੁੱਲ ਜਾਂਦੀ ਹੈ। ਸੱਜਣ ਮਿੱਤਰ ਭਾਵੇਂ ਕਹਿਣ ਵੀ ਵਾਹ ਤੇਰੀ ਤਾਂ ਇੱਜ਼ਤ ਹੀ ਬੜੀ ਆ, ਪਰ ਜਿਹੜਾ ਬੰਦਾ ਵਿਕਾਰੀ ਬਣ ਗਿਆ, ਨਸ਼ਈ ਬਣ ਗਿਆ, ਜੁਆਰੀ ਬਣ ਗਿਆ, ਉਹਦੀ ਕਾਹਦੀ ਪੱਤ ਹੈ। ਪਰ ਜਦੋਂ ਮਾਲਕ ਨਾਲ ਜੁੜ ਕੇ ਸੱਚਮੁੱਚ ਮਾਲਕ ਪੱਤ ਰੱਖਦਾ ਤੇ ਦੁਨੀਆਦਾਰ ਜੋ ਕੁਝ ਮਰਜ਼ੀ ਕਹੀ ਜਾਣ, ਜਿਸ ਪੱਤ ਰੱਖੇ ਸਾਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ। ਸਾਹਿਬ ਕਹਿੰਦੇ ਤਿੰਨ ਮਤ ਤਿੰਨ ਪੱਤ ਤਿੰਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਏ। ਅੱਜ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਦੀ, ਉਹਨਾਂ ਨੇ ਵੀ ਇਹੀ ਸਿਧਾਂਤ ਆਪਣੀ ਜ਼ਿੰਦਗੀ ਵਿੱਚ ਸਮਝਿਆ ਸੀ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪੱਤ ਅਸਲ ਵਿੱਚ ਹੈ ਹੀ ਉਦੋਂ ਜਦੋਂ ਸਾਡਾ ਧਰਮ ਕਾਇਮ ਹੈ, ਜਦੋਂ ਅਸੀਂ ਮਾਲਕ ਨਾਲ ਜੁੜੇ ਹਾਂ। ਮਾਲਕ ਨਾਲੋਂ ਟੁੱਟ ਕੇ ਸਾਡੀ ਜਿੰਨੀ ਮਰਜ਼ੀ ਇੱਜ਼ਤ ਹੋਵੇ, ਪਰ ਸਾਹਿਬ ਕਹਿੰਦੇ ਪੱਤ ਰੁੱਲ ਜਾਂਦੀ ਹੈ, ਕਿਉਂਕਿ ਦੇਣ ਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਵੇਂ ਪੱਤ ਜਾਏ। ਜਿਹੜੇ ਨਾਮ ਨਾਲ ਨਹੀਂ ਜੁੜੇ, ਜਿਹੜੇ ਧਰਮ ਨਾਲ ਨਹੀਂ ਜੁੜੇ, ਕਾਹਦੀ ਪੱਤ ਹੈ ਉਹਨਾਂ ਦੀ? ਉਹ ਤਾਂ ਬੇਪੱਤ ਨੇ, ਸੰਸਾਰ ਤੋਂ ਇਵੇਂ ਤੁਰ ਜਾਂਦੇ ਨੇ। ਪਰ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ, ਚੱਲਿਆ ਪੱਤ ਸਿਓ ਜਨਮ ਸਵਾਰ, ਵਾਜਾ ਵਾਏ ਸੀ ਇਹ ਮਾਨਸ ਕਿਆ ਵਿਚਾਰਾ, ਤੇ ਲੋਕ ਸੁਣਾਏ ਸੀ ਰੇ ਰੇ ਦਰਗਹਿ ਕਹਿ ਨਾ ਕਉ, ਆਓ ਬੈਠ ਆਦਰ ਸ਼ੁਭ ਦੇਊ, ਆਦਰ ਦੇਵਤ ਜਾਮ। ਸਾਹਿਬ ਕਹਿੰਦੇ ਹੇ ਪ੍ਰਭੂ ਕਿਰਪਾ ਕਰ, ਮੇਰੀ ਪੱਤ ਰੱਖ ਲੈ।
ਜਮ ਕੋ ਤ੍ਰਾਸ ਭਇਓ ਉਰ ਅੰਤਰ, ਸਰਨ ਗਹੇ ਕਿਰਪਾ ਨਿਧ ਤੇਰੀ।
ਮੁੱਖ ਵਾਕ ਵਿੱਚ ਵੀ ਸ਼ਰਨ ਦੀ ਗੱਲ ਤੇ ਲੜੀਵਾਰ ਕਥਾ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਕਿ ਹੇ ਪ੍ਰਭੂ, ਆਹ ਜਿਹੜਾ ਮੌਤ ਦਾ ਜਮ ਦਾ ਡਰ ਹੈ ਨਾ, ਇਹ ਹਿਰਦੇ ਵਿੱਚ ਸਦਾ ਬਣਿਆ ਰਹਿੰਦਾ ਵੀ ਕਿਤੇ ਇਹ ਜਮ ਪੱਤ ਨਾ ਰੋਲ ਦੇਵੇ। ਇਸ ਕਰਕੇ ਸ਼ਰਨ ਗਹੀ ਕਿਰਪਾ ਨਿਧ ਤੇਰੀ, ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਕਿਉਂਕਿ ਤੇਰੀ ਸ਼ਰਨ ਵਿੱਚ ਆਣ ਕੇ ਇਹ ਜਮ ਸਾਡੀ ਪੱਤ ਨਹੀਂ ਰੋਲ ਸਕਦਾ। ਫਿਰ ਤਾਂ ਜਮ ਨੂੰ ਕਿਹਾ ਜਾਂਦਾ ਕਿ ਤੂੰ ਕੀ ਕਰ ਸਕਦਾ, ਕਿਉਂਕਿ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਰਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਦਗਾਰ। ਇਹ ਜਮ ਤਾਂ ਹੇ ਪ੍ਰਭੂ ਤੁਹਾਡਾ ਪੈਦਾ ਕੀਤਾ ਹੋਇਆ, ਇਹ ਸਾਡਾ ਕੀ ਵਿਗਾੜ ਸਕਦਾ
ਰਹਾਓ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਰੰਭਕ ਪੰਕਤੀਆਂ ਨੂੰ ਹੀ ਰਹਾਓ ਤੇ ਕੇਂਦਰਿਤ ਕੀਤਾ ਹੈ।
ਮਹਾਪਤਿਤ ਮੁਗਦ ਲੋਭੀ ਫੋਣਾ, ਕਰਤ ਪਾਪ ਅਬਹਾਰਾ।
ਜਦੋਂ ਵੀ ਪਰਮੇਸ਼ਰ ਅੱਗੇ ਅਰਦਾਸ ਕਰਨੀ ਆ, ਇਹ ਨਹੀਂ ਕਹਿਣਾ ਅਸੀਂ ਗੁਣਵਾਨ, ਇਹ ਨਹੀਂ ਕਹਿਣਾ ਅਸੀਂ ਕੋਈ ਪਾਪ ਨਹੀਂ ਕੀਤਾ, ਇਹ ਨਹੀਂ ਕਹਿਣਾ ਕਿ ਅਸੀਂ ਤਾਂ ਬੜੇ ਧਨਵਾਨ ਹਾਂ। ਉੱਥੇ ਤਾਂ ਅਰਦਾਸ ਕਰਨ ਦਾ ਤਰੀਕਾ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਉੱਥੇ ਕਹਿਣਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਸਾਹਿਬ ਕਹਿ ਰਹੇ ਨੇ ਪ੍ਰਭੂ ਅੱਗੇ ਅਰਦਾਸ ਹੈ ਕਿ ਹੇ ਪ੍ਰਭੂ, ਅਸੀਂ ਜੀਵ ਮਹਾਂਪਤਤ, ਬੜੇ ਅਸੀਂ ਪਤਤ ਭਾਵ ਡਿੱਗੇ ਹੋਏ, ਮੁਗਧ ਮੂਰਖ ਲੋਭੀ ਲੋਭ ਲਾਲਚ ਵਿੱਚ ਫਸੇ ਹੋਏ। ਫੁੰਨ ਕਰਤ ਪਾਪ ਅਬਹਾਰਾ, ਤੇ ਪਾਪ ਕਰ ਕਰਕੇ ਥੱਕ ਗਏ ਹਾਂ, ਹਾਰ ਗਏ ਹਾਂ। ਹੇ ਪ੍ਰਭੂ ਹੁਣ ਤਾਂ ਚਾਰ ਕੁੰਟ ਦੇ ਦਿਸ ਭਰਮੇ ਥੱਕ ਆਏ, ਪ੍ਰਭ ਕੀ ਸ਼ਾਮ ਤੁਹਾਡੀ ਸ਼ਰਨ ਵਿੱਚ ਆਏ ਹਾਂ।
ਮਰਬੇ ਕੋ ਬਿਸਰਤ ਨਾਹਿਨਾ, ਤੇ ਚਿੰਤਾ ਤਨ ਜਾਰਾ।
ਜਨਮ ਤੋਂ ਲੈ ਕੇ ਮੌਤ ਤੱਕ ਸਾਰੀ ਉਮਰ ਇਹ ਮਰਨ ਦਾ ਡਰ ਵਿਸਰਦਾ ਹੀ ਨਹੀਂ, ਇਹਦੀ ਚਿੰਤਾ ਦੇ ਕਾਰਨ ਹੀ ਮਨੁੱਖ ਦਾ ਸਰੀਰ ਸੜਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ।
ਯੇ ਉਪਾਵ ਮੁਕਤ ਕੇ ਕਾਰਨ, ਦਹ ਦਿਸ ਕੋ ਉਠਤਾਇਆ।
ਬੰਧਨਾਂ ਤੋਂ ਮੁਕਤ ਕਿਵੇਂ ਹੋਈਏ? ਬੜੇ ਬੜੇ ਉਪਾਵ ਕੀਤੇ, ਦਸਾਂ ਦਿਸ਼ਾਵਾਂ ਨੂੰ ਉੱਠ ਕੇ ਭੱਜ ਤੁਰੇ। ਅੱਜ ਵੀ ਮਨੁੱਖ ਦੀ ਹਾਲਤ ਜਿੱਧਰ ਕੋਈ ਦੱਸ ਪਾਉਂਦਾ ਉੱਧਰ ਨੂੰ ਉਹ ਭੱਜ ਤੁਰਦਾ, ਪਰ ਸਹੀ ਪਾਸੇ ਜਦੋਂ ਤੱਕ ਨਹੀਂ ਤੁਰਾਂਗੇ ਜਿੱਧਰ ਮਰਜ਼ੀ ਭੱਜ ਲਈਏ। ਸਾਹਿਬ ਕਹਿੰਦੇ ਇਹ ਜੀਵ ਕੀਏ ਉਪਾਵ ਮੁਕਤ ਕੇ ਕਾਰਨ, ਦਹਿ ਦਿਸ ਕੋ ਉੱਠ ਧਾਇਆ, ਦਸਾਂ ਦਿਸ਼ਾਵਾਂ ਨੂੰ ਉੱਠ ਕੇ ਦੌੜ ਪੈਂਦਾ ਹੈ।
ਘਟ ਹੀ ਭੀਤਰ ਬਸੈ ਨਿਰੰਜਨ, ਤਾਕ ਮਰਮ ਨਾ ਪਾਇਆ।
ਪਰ ਹਿਰਦੇ ਘਰ ਵਿੱਚ ਵਸਦੇ ਹੋਏ ਨਿਰਅੰਜਨ ਕਾਲਕ ਮਾਇਆ ਤੋਂ ਰਹਿਤ ਪ੍ਰਭੂ ਨੂੰ ਨੇੜਾ ਵਸਦਾ ਨਹੀਂ ਜਾਣਦਾ, ਉਹਦਾ ਭੇਦ ਮਰਮ ਨਹੀਂ ਸਮਝਦਾ।
ਨਾਹਿਨ ਗੁਣਾ ਨਾਹਿਨ ਕਾਸ਼ ਜਪ ਤਪ ਕੌਣ ਕਰਮ ਅਬ ਕੀਜਾ।
ਕਿ ਪ੍ਰਭੂ ਤੁਹਾਡੇ ਤੋਂ ਬਿਨਾਂ ਉਹ ਕਿਹੜਾ ਗੁਣ ਹੈ, ਕਿਹੜਾ ਜਪ ਤਪ ਹੈ, ਕਿਹੜੀ ਪੂਜਾ ਜਿਹਦੇ ਨਾਲ ਅਸੀਂ ਬੰਧਨਾਂ ਤੋਂ ਛੁੱਟ ਸਕੀਏ। ਕੋਈ ਐਸਾ ਗੁਣ, ਕੋਈ ਐਸਾ ਜਪ ਤਪ ਸਾਨੂੰ ਦਿਖਾਈ ਨਹੀਂ ਦੇ ਰਿਹਾ। ਨਾਹਿਨ ਗੁਣ ਨਾਹਨ ਕਸ ਜਪ ਤਪ ਕੌਣ ਕਰਮ ਅਬ ਕੀਜੈ। ਤੁਹਾਡੇ ਨਾਲ ਜੁੜਨ ਤੋਂ ਬਿਨਾਂ ਕਿਹੜਾ ਕਰਮ ਅਸੀਂ ਕਰੀਏ ਵੀ ਤਾਂ ਕਿ ਅਸੀਂ ਬੰਧਨਾਂ ਤੋਂ ਛੁੱਟ ਸਕੀਏ। ਹੋਰ ਕਰਮ ਕਰਨ ਨਾਲ ਛੁਟਕਾਰਾ ਨਹੀਂ ਹੋ ਸਕਦਾ।
ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜਾ।
ਇਸ ਕਰਕੇ ਹੇ ਨਾਨਕ ਥੱਕ ਹਾਰ ਕੇ ਉਸ ਪ੍ਰਭੂ ਦੀ ਸ਼ਰਨ ਵਿੱਚ ਆਏ ਹਾਂ ਤੇ ਉਸ ਪ੍ਰਭੂ ਅੱਗੇ ਇੱਕ ਜੋਦੜੀ ਹੈ ਮਾਲਕ, ਅਭੈ ਦਾਨ ਪ੍ਰਭ ਦੀਜੈ, ਸਾਨੂੰ ਉਹ ਦਾਨ ਦੇ ਜਿਹੜਾ ਮੌਤ ਦੇ ਭੈ ਤੋਂ ਸਾਨੂੰ ਰਹਿਤ ਕਰ ਸਕੇ। ਭੈ ਦਾ ਅਰਥ ਡਰ ਤੇ ਅਭੈ ਡਰ ਤੋਂ ਰਹਿਤ। ਕਈ ਵਾਰ ਜਿਨ੍ਹਾਂ ਸੰਥਾ ਨਹੀਂ ਕੀਤੀ ਹੁੰਦੀ ਉਹ ਇਹਨੂੰ ਅਭੈ ਦਾਨ ਕਹਿਣ ਦੀ ਬਜਾਏ ਉਹ ਐੜਾ ਅਗੇਤਰ ਜਿਹੜਾ ਹੈ ਉਹਨੂੰ ਨਖੇੜ ਕੇ ਨਹੀਂ ਪੜ੍ਹਦੇ, ਉਹ ਪੜ੍ਹਦੇ ਨੇ ਅਭੈ। ਅਭੈ ਦਾ ਕੋਈ ਅਰਥ ਨਹੀਂ ਬਣਦਾ, ਭੈ ਦਾ ਅਰਥ ਹੈ ਡਰ। ਤੇ ਜਿਵੇਂ ਭਾਈ ਸਾਹਿਬ ਹੋਣਾ ਪਾਠ ਕੀਤਾ ਅਭੈ, ਵੀ ਜਿੱਥੇ ਭੈ ਨਹੀਂ, ਜਿੱਥੋਂ ਭੈ ਦਾ ਡਰ ਜੋ ਡਰ ਹੈ ਜੋ ਬਿਲਕੁਲ ਖਤਮ ਹੋ ਜਾਵੇ। ਹੇ ਮਾਲਕ ਕਿਰਪਾ ਕਰ, ਨਾਨਕ ਹਾਰ ਪਰਿਓ ਸ਼ਰਨਾਗਤ ਅਭੈ ਦਾਨ ਪ੍ਰਭ ਦੀਜਾ। ਹੇ ਮਾਲਕ ਮੈਨੂੰ ਉਹ ਦਾਨ ਦੇ ਜਿੱਥੇ ਜਾ ਕੇ ਇਹ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਜਾਣ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਮੁੱਖ ਵਾਕ ਦੀ, ਸਿੱਖ ਇਤਿਹਾਸ ਦੀ ਤੇ ਨਾਲ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਫਿਰ ਇੱਕ ਵਾਰ ਅਰਦਾਸ ਆਪਣੀਆਂ ਭੁੱਲਾਂ ਤੋਂ ਖਿਮਾ ਦੀ ਜਾਚਨਾ ਕਰਦਾ ਹੋਇਆ ਗੁਰੂ ਫਤਿਹ ਦੀ ਸਾਂਝ ਪਾ ਰਿਹਾ ਹੈ ਤੇ ਆਓ ਇਸ ਤੋਂ ਪਹਿਲਾਂ ਸਾਰੇ ਪਾਵਨ ਗੁਰ ਸ਼ਬਦ ਦੀਆਂ ਜੋ ਸੰਪੂਰਨਤਾ ਵਾਲੀਆਂ ਪਾਵਨ ਪੰਕਤੀਆਂ ਹਨ ਉਹਨਾਂ ਦਾ ਪਾਠ ਸਰਵਣ ਕਰੋ।
ਨਾਹਿਨ ਗੁਣ ਨਾਹਿਨ ਕਾਸ਼ ਜਪ ਤਪ ਕੌਣ ਕਰਮ ਅਬ ਕੀਜਾ। ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।